ਵਾਹਿਗੁਰੂ ਵਾਹਿਗੁਰੂ ਇੱਕ ਓ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ ਜਦੋਂ ਕੌਡੀ ਰਾਕਸ਼ ਨੇ ਤੇਲ ਦਾ ਤਪਾ ਤਪਾ ਲਿਆ ਚੰਗੀ ਤਰ੍ਹਾਂ ਅਤੇ ਫਿਰ ਮਰਦਾਨੇ ਨੂੰ ਚੋਖੀ ਉਸ ਵਿੱਚ ਸੁੱਟਦਾ ਹੈ ਅਤੇ ਉਸ ਵਕਤ ਮਹਾਰਾਜ ਜੀ ਮਰਦਾਨੇ ਦੀ ਜ਼ਬਾਨ ਨੂੰ ਜੋ ਤਾਲਾ ਲਾਇਆ ਹੋਇਆ ਸੀ ਉਹ ਖੋਲ੍ਹ ਦਿੰਦੇ ਹਨ ਕਿਉਂਕਿ ਜਦੋਂ ਉੱਪਰੋਂ ਡਿੱਗੀਏ ਹੇਠਾਂ ਨੂੰ ਅਤੇ ਉਸ ਵਕਤ ਜੇ ਆਵਾਜ਼ ਵੀ ਨਾ ਨਿਕਲ ਸਕੇ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਉਸ ਪ੍ਰਾਣੀ ਦਾ ਅੰਦਰ ਦਾ ਸੋ ਜ਼ਬਾਨ ਦਾ ਤਾਲਾ ਖੋਲ੍ਹ ਦਿੰਦੇ ਹਨ ਮਹਾਰਾਜ ਜੀ ਅਤੇ ਉਹ ਮਹਾਰਾਜ ਜੀ ਨੂੰ ਆਵਾਜ਼ ਮਾਰਦਾ ਹੈ ਕਿ ਬਚਾਓ ਉੱਚੀ ਸਾਰੀ ਪੁਕਾਰਦਾ ਹੈ ਅਤੇ ਮਰਦਾਨੇ ਦੇ ਤੇਲ ਵਿੱਚ ਡਿੱਗਣ ਤੋਂ ਪਹਿਲਾਂ ਹੀ ਮਹਾਰਾਜ ਜੀ ਉਸ ਕੜਾਹੀ ਦੇ ਤੇਲ ਵਾਲੀ ਸਾਰੀ ਗਰਮੀ ਖਿੱਚ ਲੈਂਦੇ ਹਨ ਅਤੇ ਤੇਲ ਬਿਲਕੁਲ ਸ਼ੀਤਲ ਹੋ ਜਾਂਦਾ ਹੈ ਥੱਲਿਓਂ ਅੱਗ ਬੁੱਝ ਜਾਂਦੀ ਅਤੇ ਮਰਦਾਨਾ ਉਸ ਠੰਡੇ ਤੇਲ ਵਿੱਚ ਡਿੱਗ ਪੈਂਦਾ ਹੈ ਅਤੇ ਫਿਰ ਉੱਠ ਕੇ ਕੜਾਹੀ ਵਿੱਚੋਂ ਬਾਹਰ ਆ ਜਾਂਦਾ ਕੌਡੇ ਰਾਕਸ਼ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਇਹ ਕੀ ਹੋਇਆ ਕਿਸ ਤਰ੍ਹਾਂ ਹੋਇਆ ਅਤੇ ਚਾਰ ਚੁਫੇਰੇ ਦੇਖਦਾ ਹੈ ਕਿ ਇਸਨੇ ਕਿਸ ਨੂੰ ਆਵਾਜ਼ ਮਾਰੀ ਸੀ ਅਤੇ ਇੰਨੇ ਚਿਰ ਨੂੰ ਮਹਾਰਾਜ ਜੀ ਦਰਖਤਾਂ ਪਿੱਛੋਂ ਸਾਹਮਣੇ ਹੋ ਜਾਂਦੇ ਹਨ ਕੌਡੇ ਦੇ ਅਤੇ ਕੌਡੇ ਵੱਲ ਆਉਂਦੇ ਹਨ ਅਤੇ ਬਹੁਤ ਗੁੱਸੇ ਨਾਲ ਕੌਡਾ ਰਾਕਸ਼ ਬੋਲਦਾ ਹੈ ਅਤੇ ਕਹਿੰਦਾ ਹੈ ਤੂੰ ਕੌਣ ਹੈ ਕੀ ਨਾਂ ਹੈ ਤੇਰਾ ਤੂੰ ਮੇਰਾ ਕੜਾਹਾ ਠੰਡਾ ਕਰ ਦਿੱਤਾ ਅਤੇ ਮਹਾਰਾਜ ਜੀ ਕਹਿੰਦੇ ਕੌਡੇ ਤੂੰ ਇਸਨੂੰ ਖਾਂਦਾ ਕਿਉਂ ਨੇ ਤੇਰਾ ਖਾਣਾ ਹੀ ਮਾਨਸ ਹਨ ਤੂੰ ਇਸਨੂੰ ਰੱਖਿਆ ਕਿਉਂ ਹੈ ਜੇ ਤਲ ਕੇ ਨਹੀਂ ਤਾਂ ਕੱਚਾ ਹੀ ਖਾ ਲਾ ਇਸਨੂੰ ਖਾਂਦਾ ਕਿਉਂ ਨੇ ਖਾ ਇਸਨੂੰ ਅਤੇ ਕੌਡਾ ਬੜਾ ਹੈਰਾਨ ਹੁੰਦਾ ਹੈ ਮਹਾਰਾਜ ਜੀ ਹੋਰਾਂ ਦੇ ਮੁੱਖ ਚੋਂ ਆਪਣਾ ਨਾਮ ਸੁਣ ਕੇ ਅਤੇ ਕਹਿੰਦਾ ਹੈ ਤੂੰ ਕੌਣ ਹੈ ਜੋ ਮੇਰੇ ਸਾਰੇ ਭੇਦ ਜਾਣਦਾ ਹੈ ਕਿ ਮੇਰਾ ਨਾਂ ਕੀ ਹੈ ਅਤੇ ਮੇਰਾ ਖਾਣਾ ਕੀ ਹੈ ਤੂੰ ਕਿੱਧਰੋਂ ਆ ਗਿਆ ਹੈ ਮੇਰੀ ਜਿਸ ਨੇ ਸਾਰੀ ਸੂਹ ਲੈ ਰੱਖੀ ਹੈ ਮੇਰੀ ਕੀ ਨਾਂ ਹੈ ਤੇਰਾ ਅਤੇ ਨਾਲੇ ਮਹਾਰਾਜ ਜੀ ਉਹਨਾਂ ਦੇ ਦਰਸ਼ਨ ਕਰ ਰਿਹਾ ਹੈ ਦਰਸ਼ਨ ਕਰਦਿਆਂ ਉਸਦੀ ਜੋ ਰਾਕਸ਼ ਬੁੱਧੀ ਸੀ ਰਾਕਸ਼ਾਂ ਵਾਲੀ ਬੁੱਧੀ ਖੰਡਨ ਹੋ ਜਾਂਦੀ ਹੈ ਉਸਦੀ ਬੁੱਧੀ ਪਲਟਾ ਖਾਂਦੀ ਹੈ ਮਹਾਰਾਜ ਜੀ ਉਸਨੂੰ ਹੋਰ ਬੁੱਧੀ ਦੇ ਦਿੰਦੇ ਹਨ ਅਤੇ ਫਿਰ ਉਹ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਪੈਂਦਾ ਹੈ ਅਤੇ ਆਖੀ ਜਾਂਦਾ ਹੈ ਧੰਨ ਹੋ ਧੰਨ ਹੋ ਧੰਨ ਹੋ ਜੀ ਮਹਾਰਾਜ ਜੀ ਪਿਆਰ ਨਾਲ ਕਹਿੰਦੇ, ਕੌਡੇ ਤੂੰ ਸਾਨੂੰ ਆਪਣੀ ਕਹਾਣੀ ਦੱਸੇਗਾ? ਕਹਿੰਦਾ ਜੀ ਪਹਿਲਾਂ ਮੈਨੂੰ ਆਗਿਆ ਦਿਓ, ਮੈਂ ਤੁਹਾਡੀ ਕੁਛ ਸੇਵਾ ਕਰਾਂ, ਫਿਰ ਜੋ ਮੇਰੇ ਨਾਲ ਹੋਏ ਬੀਤੀ ਹੈ ਮੈਂ ਸਾਰੀ ਤੁਹਾਨੂੰ ਕਥਾ ਸੁਣਾਵਾਂਗੀ। ਪਹਿਲਾਂ ਕੁਛ ਛਕੋ। ਮਹਾਰਾਜ ਜੀ ਕਹਿੰਦੇ ਅਸਾਂ ਛਕਣਾ ਤੇ ਤੇਰੀ ਸ਼ਰਧਾ ਦਾ ਭੋਜਨ ਹੈ। ਕਹਿੰਦੇ ਜੀ ਕੌਡਾ ਕਹਿੰਦਾ ਜੀ ਉਹ ਵੀ ਤੁਸਾਂ ਆਪ ਲਾਉਣੀ ਹੈ, ਪਰ ਮੈਂ ਜਲਦੀ ਨਾਲ ਇੱਥੋਂ ਕੁਛ ਫਲ ਤੋੜ ਕੇ ਲਿਆਉਂਦਾ। ਅਤੇ ਉਹ ਜਾ ਕੇ ਫਲਾਂ ਵਾਲੇ ਦਰੱਖਤਾਂ ਨਾਲੋਂ ਸੋਹਣੇ ਸੋਹਣੇ ਫਲ ਤੋੜ ਕੇ ਲਿਆਉਂਦਾ ਹੈ ਅਤੇ ਲਿਆ ਕੇ ਮਹਾਰਾਜ ਜੀ ਹੋਰਾਂ ਅੱਗੇ ਢੇਰੀ ਕਰ ਦਿੰਦਾ। ਮਹਾਰਾਜ ਜੀ ਕਹਿੰਦੇ ਕੌਡੇ ਮਰਦਾਨੇ ਨੂੰ ਤੂੰ ਆਪਣਾ ਮੁਰਸ਼ਿਦ ਪੀਰ ਬਣਾ ਲੈ, ਇਹ ਜਿਸ ਨੂੰ ਤੂੰ ਖਾਣ ਵਾਲਾ ਮਾਸ ਦਾ ਸਰੀਰ ਸਮਝਿਆ ਸੀ, ਇਹ ਸੰਤ ਹੈ ਹੀ, ਸੰਤ ਨਾਮ ਵਾਲਾ ਆਦਮੀ ਹੈ, ਸੰਤ ਹੈ ਹੀ, ਅਤੇ ਤੇਰਾ ਜਨਮ ਮਰਨ ਕੱਟਣਹਾਰ ਹੈ, ਤੇਰਾ ਕਲਿਆਣ ਕਰਨ ਯੋਗ ਹੈ, ਤੂੰ ਇਸ ਨੂੰ ਆਪਣਾ ਮੁਰਸ਼ਿਦ ਧਾਰ ਲੈ। ਅਤੇ ਇਹ ਸਾਰੇ ਫਲ ਭਾਈ ਮਰਦਾਨਾ ਜੀ ਅੱਗੇ ਰੱਖ ਅਤੇ ਉਹਦੇ ਚਰਨ ਫੜ ਲਾ, ਅਤੇ ਉਹ ਤੈਨੂੰ ਬਖਸ਼ਾਉਣ ਹਾਰ ਹੈ, ਤੈਨੂੰ ਬਖਸ਼ਾਉਣ ਹਾਰ ਹੈ, ਉਹ ਸੰਤ ਰੂਹ ਹੈ। ਇਹੋ ਜਿਹੇ ਮਹਾਰਾਜ ਜੀ ਹੋਰਾਂ ਦੇ ਜੋ ਮਰਦਾਨੇ ਪ੍ਰਤੀ ਇੰਨੇ ਪਿਆਰੇ ਅਤੇ ਨਿਵਾਜ਼ਨ ਵਾਲੇ ਬਚਨ ਸੁਣ ਕੇ ਮਰਦਾਨੇ ਦੇ ਅੰਦਰ ਜ਼ਰਾ ਵੀ ਕੋਈ ਫਰਕ ਨਹੀਂ ਪੈਂਦਾ, ਉਹ ਪਹਿਲਾਂ ਵਾਲੀ ਦਾਸ ਬਿਰਤੀ ਵਿੱਚ ਹੀ ਰਹਿੰਦਾ ਹੈ। ਇਹ ਦੱਸਦੀ ਹੈ ਕਿ ਮਰਦਾਨੇ ਜੀ ਦੀ ਮਨੋ ਦਿਸ਼ਾ ਕਿੰਨੀ ਉੱਚੀ ਸੀ ਮਹਾਰਾਜ ਜੀ ਉਹਨਾਂ ਦਾ ਸੰਗ ਹੋਣ ਕਰਕੇ। ਅਤੇ ਮਰਦਾਨਾ ਆਖਦਾ ਹੈ ਜੀ ਤੁਸਾਂ ਮੈਨੂੰ ਅੱਗੇ ਹੀ ਸਭ ਕੁਛ ਦਿੱਤਾ ਹੋਇਆ ਹੈ, ਬਖਸ਼ਿਆ ਹੋਇਆ ਹੈ, ਪਰ ਜੋ ਮੈਂ ਤੁਸਾਂ ਦੀ ਰਜਾਏ ਨਹੀਂ ਮੰਨੀ ਸੀ ਅਤੇ ਤੁਹਾਡੇ ਹੁਕਮ ਤੋਂ ਬਿਨਾਂ ਹੀ ਤੁਹਾਡੇ ਪਾਸੋਂ ਤੁਰ ਆਇਆ ਸੀ, ਐਡੀ ਵੱਡੀ ਖਤਾ ਕੀਤੀ ਸੀ, ਮੇਰੀ ਉਹ ਖਤਾ ਬਖਸ਼ ਦਿਓ ਅਤੇ ਮੇਰੇ 'ਤੇ ਪ੍ਰਸੰਨ ਰਹੋ। ਮਹਾਰਾਜ ਜੀ ਕਹਿੰਦੇ ਮਰਦਾਨੇ ਤੂੰ ਸੁੱਖ ਤਾਰ ਲੈ, ਸੁੱਖ ਮੰਨ ਕੇ ਸਾਡੇ ਨਾਲ ਰਹੋ, ਅਸੀਂ ਸਦਾ ਹੀ ਤੇਰੇ 'ਤੇ ਪ੍ਰਸੰਨ, ਅਸੀਂ ਸਦਾ ਹੀ ਤੇਰੇ 'ਤੇ ਪ੍ਰਸੰਨ। ਅਤੇ ਹੁਣ ਤੈਨੂੰ ਭੁੱਖ ਲੱਗੀ ਹੋਈ ਹੈ, ਤੂੰ ਪਹਿਲਾਂ ਇਹ ਫਲ ਛੱਕ ਲੈ। ਕੌਡੇ ਰਾਕਸ਼ ਨੇ ਉਹ ਫਲ ਕੁਛ ਮਹਾਰਾਜ ਜੀ ਹੋਰਾਂ ਅੱਗੇ ਰੱਖੇ, ਕੁਛ ਭਾਈ ਬਾਲਾ ਜੀ ਅੱਗੇ ਅਤੇ ਕੁਛ ਭਾਈ ਮਰਦਾਨਾ ਜੀ ਅੱਗੇ। ਬਾਲੇ ਮਰਦਾਨੇ ਹੋਰਾਂ ਨੇ ਆਪਣੇ ਫਲ ਛੱਕ ਲਏ ਅਤੇ ਜੋ ਮਹਾਰਾਜ ਜੀ ਹੋਰਾਂ ਅੱਗੇ ਕੌਡੇ ਨੇ ਰੱਖੇ ਸੀ, ਮਹਾਰਾਜ ਜੀ ਹੋਰਾਂ ਉਹ ਫਲ ਚੁੱਕ ਕੇ ਕੌਡੇ ਨੂੰ ਦਿੱਤੇ ਅਤੇ ਕਿਹਾ ਕਿ ਤੂੰ ਛੱਕ ਲਾ। ਅਤੇ ਨਾਲ ਹੀ ਉਸਦੀ ਬਿਰਤੀ ਬਦਲਾ ਦਿੱਤੀ। ਕੌਡੇ ਨੂੰ ਰਾਕਸ਼ ਸਰਾਪ ਮਿਲਿਆ ਹੋਇਆ ਸੀ ਜਿਸ ਕਰਕੇ ਰਾਕਸ਼ ਬਣਿਆ ਹੈ, ਅੱਗੇ ਜਾ ਕੇ ਆਪ ਹੀ ਦੱਸੇਗਾ ਕਿ ਇਹ ਸਰਾਪ ਕਿਸ ਤਰ੍ਹਾਂ ਮਿਲਿਆ ਸੀ। ਅਤੇ ਉਹ ਸਰਾਪ ਦੇਣ ਵਾਲੇ ਨੇ ਕਿਹਾ ਸੀ ਕਿ ਜਦੋਂ ਤੇਰੇ ਨਿਰੰਕਾਰ ਦੇ ਤੈਨੂੰ ਦਰਸ਼ਨ ਹੋਣਗੇ ਅਤੇ ਤੇਰੀ ਤਾਂ ਇਹ ਬੁੱਧੀ ਬਦਲੇਗੀ, ਉਨ੍ਹਾਂ ਚਿਰ ਤੇਰੀ ਰਾਕਸ਼ ਬੁੱਧੀ ਰਹੇਗੀ। ਉਸ ਦੀ ਬੁੱਧੀ ਬਦਲ ਜਾਂਦੀ ਹੈ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਕਰਕੇ ਅਤੇ ਚਰਨ ਫੜ ਕੇ ਆਖਦਾ ਹੈ ਹੇ ਪ੍ਰਭੂ ਚਾਰੇ ਖਾਣੀਆਂ ਦੇ ਰਚਨਹਾਰ ਨਮੋ 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 ਪ੍ਰਭੂ ਸਵਾਮੀ ਠਾਕੁਰ ਜੀ ਹੋ ਤੁਸੀਂ ਨਿਰਗੁਣ ਸਰਗੁਣ ਨਿਰੰਕਾਰ ਤੁਸੀਂ ਹੀ ਹੋ ਤੁਹਾਨੂੰ ਬਾਰ ਬਾਰ ਨਮਸਕਾਰ ਨਮਸਕਾਰ ਤੁਸੀਂ ਹੀ ਹੋ ਜੋ ਆਪਣੇ ਭਗਤਾਂ ਦੀ ਰੱਖਿਆ ਕਰਦੇ ਹੋ ਅਤੇ ਦੁਸ਼ਟਾਂ ਨੂੰ ਸੁਧਾਰਦੇ ਹੋ ਤੁਸੀਂ ਹੀ ਹੋ ਜੋ ਧਰਮ ਦੀ ਰੱਖਿਆ ਕਰਦੇ ਹੋ ਤੁਸੀਂ ਹੀ ਹੋ ਤੁਸੀਂ ਘੱਟ ਘੱਟ ਦੀਆਂ ਜਾਣਦੇ ਹੋ ਸਭ ਕੁਛ ਜਾਣਦੇ ਹੋ ਪਰ ਫਿਰ ਵੀ ਤੁਸੀਂ ਹੁਕਮ ਕੀਤਾ ਹੈ ਕਿ ਮੈਂ ਆਪਣਾ ਵਾਹਿਗੁਰੂ ਜੀ ਜਦੋਂ ਮਰਦਾਨਾ ਕੌਡਾ ਪੁੱਛਦਾ ਹੈ ਮਹਾਰਾਜ ਜੀ ਹੋਰਾਂ ਨੂੰ ਕਿ ਤੁਸੀਂ ਕੌਣ ਹੋ ਅਤੇ ਮਹਾਰਾਜ ਜੀ ਇਹ ਸ਼ਬਦ ਉਚਾਰਦੇ ਹਨ ਏਕ ਨਾ ਭਰਿਆ ਗੁਣ ਕਰ ਤੋਵਾਂ ਬਹੁਤ ਕਮਾਲ ਦੇ ਬਚਨ ਹਨ ਕੌਡਾ ਰਾਕਸ਼ ਹੈ ਬਹੁਤ ਸਖਤ ਬੁੱਧੀ ਵਾਲਾ ਅਤੇ ਇੰਨੇ ਕੋਮਲ ਬਚਨ ਸੁਣ ਕੇ ਅਤੇ ਮੋਮ ਹੋ ਜਾਂਦਾ ਹੈ ਉਸਨੇ ਕਦੀ ਇਸ ਤਰ੍ਹਾਂ ਦੇ ਬਚਨ ਸੁਣੇ ਨਹੀਂ ਹਨ ਏਕ ਨਾ ਭਰਿਆ ਗੁਣ ਕਰ ਤੋਵਾਂ ਕਹਿੰਦੇ ਕਿ ਜੇ ਇੱਕ ਅੱਧਾ ਔਗਣ ਹੋਵੇ ਅਤੇ ਉਹ ਤਾਂ ਆਪਣੇ ਵਿੱਚ ਜੋ ਗੁਣ ਹੁੰਦੇ ਉਹਨਾਂ ਗੁਣਾਂ ਨਾਲ ਉਹ ਔਗਣ ਧੋ ਲਈਦਾ ਹੈ ਉਹ ਔਗਣ ਮਿਟਾ ਲਈਦਾ ਹੈ ਪਰ ਜੇ ਅਣਗਿਣਤ ਹੀ ਔਗਣਾਂ ਨਾਲ ਮਨ ਔਰ ਤਨ ਭਰ ਜਾਵੇ ਤਾਂ ਫਿਰ ਉਸਦਾ ਕੀ ਬਣੂ ਅਤੇ ਨਾਲ ਹੀ ਕਹਿੰਦੇ ਆਪ ਕਰੇ ਸੱਚ ਅਲੱਖ ਅਪਾਰ ਕਿ ਪਰਮਾਤਮਾ ਆਪ ਹੀ ਜਿੱਧਰ ਕਿਸੇ ਨੂੰ ਲਾਉਂਦਾ ਹੈ ਆਪ ਹੀ ਪਰਮਾਤਮਾ ਲਾਉਂਦਾ ਹੈ ਕਿਸੇ ਦੇ ਹੱਥ ਵਿੱਚ ਕੁਛ ਨਹੀਂ ਹੈ ਆਪ ਕਰੇ ਸੱਚ ਅਲੱਖ ਅਪਾਰ ਹੋਂ ਪਾਪੀ ਤੂੰ ਬਖਸ਼ਣਹਾਰ ਨਿਰੰਕਾਰ ਬਖਸ਼ਣਹਾਰ ਹੈ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਕਿ ਮੱਛੀ ਨੂੰ ਪਤਾ ਨਹੀਂ ਕਿਹੜੇ ਵੇਲੇ ਮਾਛੀ ਨੇ ਆ ਕੇ ਅਤੇ ਜਾਲ ਉਸਦੇ ਦੁਆਲੇ ਖਿਲਾਰ ਦੇਣਾ ਹੈ ਅਤੇ ਮੱਛੀ ਨੂੰ ਫੜ ਲੈਣਾ ਹੈ ਉਸਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਮੱਛੀ ਨੂੰ ਜਦੋਂ ਉਹ ਅਚਿੰਤਾ ਜਾਲ ਪੈਂਦਾ ਹੈ ਅਤੇ ਮਹਾਰਾਜ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਮੌਤ ਨੇ ਅਚਿੰਤੇ ਹੀ ਜਾਲ ਇੱਕ ਦਿਨ ਆ ਪਾਉਣਾ ਹੈ ਸੀ ਚਾਨੇ ਜਿਉਂ ਪੰਖੀਆਂ ਜਾਲੀ ਬੱਧਿਕ ਹਾਥ ਸਿਚਾਨਾ ਇੱਕ ਬਾਜ ਦੀ ਨਸਲ ਦਾ ਜਾਨਵਰ ਹੁੰਦਾ ਹੈ ਬਾਜ ਵਾਂਗੂ ਹੀ ਉਸਦਾ ਸੁਭਾਅ ਹੁੰਦਾ ਹੈ ਅਤੇ ਉਹ ਦੂਸਰੇ ਪੰਛੀਆਂ ਨੂੰ ਚਪਟਾ ਮਾਰ ਕੇ ਮਾਰਦਾ ਹੈ ਅਤੇ ਫਿਰ ਉਹਨਾਂ ਦਾ ਮੀਟ ਨੋਚ ਕੇ ਖਾਂਦਾ ਹੈ ਅਤੇ ਮਹਾਰਾਜ ਜੀ ਕਹਿੰਦੇ ਕਿ ਮੌਤ ਇਸੇ ਤਰ੍ਹਾਂ ਉਸੀ ਚਾਨੇ ਵਾਂਗੂ ਹੈ ਪਤਾ ਨਹੀਂ ਕਿਹੜੇ ਵੇਲੇ ਉਸਨੇ ਚਪਟ ਮਾਰਨੀ ਹੈ ਅਤੇ ਆਪਾਂ ਨੂੰ ਉਸਨੇ ਮਾਰ ਦੇਣਾ ਹੈ ਗੁਰ ਰਾਖੇ ਸੇ ਉੱਭਰੇ ਹੋਰ ਫਾਥੇ ਚੋਗੈ ਸਾਥ ਅਤੇ ਮੌਤ ਸਾਰਿਆਂ ਨੂੰ ਚੋਗਾ ਪਾਉਂਦੀ ਹੈ ਜਦੋਂ ਵੀ ਮੌਤ ਆਉਂਦੀ ਹੈ ਚੋਗਾ ਪਾਉਂਦੀ ਜਿਸ ਨੂੰ ਮਾਰਨਾ ਹੁੰਦਾ ਹੈ ਉਸਨੂੰ ਚੋਗਾ ਪਾਉਂਦੀ ਹੈ ਇਹ ਮਾਇਆ ਚੋਗਾ ਹੈ ਅਤੇ ਜਿਹੜੇ ਮਾਇਆ ਦਾ ਚੋਗਾ ਨਹੀਂ ਖਾਂਦੇ ਇਸ ਤੋਂ ਬਚ ਜਾਂਦੇ ਹਨ ਅਤੇ ਪਰਮੇਸ਼ੁਰ ਜੀ ਦਾ ਲੜ ਫੜ ਲੈਂਦੇ ਹਨ ਉਹ ਮਾਇਆ ਉਹਨਾਂ ਨੂੰ ਮਾਇਆ ਮਾਰ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਚੋਗਾ ਨਹੀਂ ਖਾਧਾ। ਮਾਇਆ ਜਿਸ ਦਾ ਵੀ ਜੋ ਕੋਈ ਵੀ ਮਾਇਆ ਦਾ ਚੋਗਾ ਖਾਂਦਾ ਹੈ ਉਸਨੂੰ ਮਾਇਆ ਮਾਰਦੀ ਹੈ। ਗੁਰ ਰਾਖੇ ਸੇ ਉਭਰੇ ਹੋਰ ਫੱਤ ਹੈ ਚੋਗੈ ਸਾਥ, ਹੋਰ ਸਾਰੇ ਚੋਗੇ ਨਾਲ ਫਸ ਜਾਂਦੇ ਹਨ ਅਤੇ ਮੌਤ ਹੋ ਜਾਂਦੀ ਹੈ। ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ, ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਹੇ, ਨਾਨਕ ਜੋ ਤਿਸ ਭਾਵੈ ਸੋ ਥੀਐ, ਇਹਨਾਂ ਜਨਤਾ ਵਸ ਕਿਛ ਨਾਹੀ। ਇੰਨੇ ਕੋਮਲ ਬਚਨ ਕਿਉਂ ਕੌਡੇ ਰਾਖਸ਼ ਨੇ ਬਹੁਤ ਹੀ ਪੁਰਾਣੀ ਮਾਰ ਕੇ, ਉਸਦੀ ਬਹੁਤ ਲੰਮੀ ਉਮਰ ਸੀ ਕਿਉਂਕਿ ਉਸ ਅੱਗੇ ਜਾ ਕੇ ਪਤਾ ਲੱਗੂ, ਅਤੇ ਬਹੁਤ ਉਸਦਾ ਅੰਦਰ ਤਨ ਮਨ ਬਹੁਤ ਕਠੋਰ ਹੋਇਆ ਹੋਇਆ ਹੈ। ਉਹ ਇਹੋ ਜਿਹੇ ਬਚਨ ਜਾਣਦਾ ਹੀ ਨਹੀਂ, ਕਦੀ ਸੁਣੇ ਹੀ ਨਹੀਂ ਇੰਨੇ ਕੋਮਲ ਬਚਨ, ਅਤੇ ਉਹ ਜਦੋਂ ਸੁਣਦਾ ਹੈ ਤਾਂ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਤੇ ਟੈ ਪੈਂਦਾ ਹੈ। ਮਹਾਰਾਜ ਜੀ ਜਾਣਦੇ ਹਨ ਕਿ ਉਸਦਾ ਪਿਛਲਾ ਜਨਮ ਕਾਹਦਾ ਸੀ, ਅਤੇ ਉਸ ਨੂੰ ਧਿਆਨ ਵਿੱਚ ਰੱਖ ਕੇ ਇਹ ਸ਼ਬਦ ਉਚਾਰਿਆ ਹੈ। ਅਤੇ ਫਿਰ ਮਹਾਰਾਜ ਜੀ ਪੁੱਛਦੇ ਕਿ ਸਾਨੂੰ ਆਪਣੀ ਕਹਾਣੀ ਦੱਸ, ਅਤੇ ਕਹਿੰਦੇ ਕਿ ਪਹਿਲਾਂ ਕੌਡਾ ਕਹਿੰਦਾ ਕਿ ਪਹਿਲਾਂ ਮੈਂ ਤੁਹਾਡੀ ਕੁਛ ਸੇਵਾ ਕਰਾਂ। ਸੋ ਬਾਲਾ ਔਰ ਮਰਦਾਨਾ ਆਪਣੇ ਹਿੱਸੇ ਛੱਕ ਲੈਂਦੇ ਹਨ, ਅਤੇ ਮਹਾਰਾਜ ਜੀ ਹੋਰਾਂ ਅੱਗੇ ਜੋ ਫਰੂਟ ਹਨ ਉਹ ਚੁੱਕ ਕੇ ਕੌਡੇ ਰਾਖਸ਼ ਨੂੰ ਦਿੰਦੇ ਹਨ। ਕੌਡਾ ਉਹ ਛੱਕਦਾ ਹੈ, ਮਹਾਰਾਜ ਜੀ ਨਾਲ ਹੀ ਉਸਦੀ ਬਿਰਤੀ ਬਹੁਤ ਕੋਮਲ ਕਰ ਦਿੰਦੇ ਹਨ, ਜਿਸ ਕਰਕੇ ਉਹਨੂੰ ਦਰਸ਼ਨ ਹੁੰਦੇ ਹਨ ਮਹਾਰਾਜ ਜੀ ਹੁਣਾਂ ਦੇ ਕਿ ਪਰਮੇਸ਼ਰ ਜੀ ਹਨ, ਅਤੇ ਬਾਰੰਬਾਰ ਨਮਸਕਾਰਾਂ ਕਰਦਾ ਹੈ ਅਤੇ ਆਖਦਾ ਹੈ ਕਿ ਤੁਸੀਂ ਨਿਰੰਕਾਰ ਹੋ, ਸਭ ਕੁਛ ਜਾਣਦੇ ਹੋ, ਪਰ ਫਿਰ ਵੀ ਤੁਸੀਂ ਮੈਨੂੰ ਹੁਕਮ ਕੀਤਾ ਹੈ ਕਿ ਮੈਂ ਆਪਣੀ ਕਹਾਣੀ ਤੁਹਾਨੂੰ ਦੱਸਾਂ। ਅਤੇ ਉਹ ਕਹਾਣੀ ਇਸ ਤਰ੍ਹਾਂ ਹੈ ਕਿ ਪਿਛਲੇ ਜਨਮ ਵਿੱਚ ਮੈਂ ਬ੍ਰਾਹਮਣ ਹੁੰਦਾ ਸੀ ਅਤੇ ਮੈਂ ਬਹੁਤ ਵਿਦਵਾਨ ਬ੍ਰਾਹਮਣ ਸੀ, ਚਾਰੇ ਵੇਦ ਉਹਨਾਂ ਦੇ ਅਰਥ ਮੇਰੀਆਂ ਉਂਗਲਾਂ 'ਤੇ ਸਨ, ਚੌਵਾਂ ਵੇਦਾਂ ਵਿੱਚੋਂ ਦੋ ਵੇਦ ਮੈਨੂੰ ਜ਼ੁਬਾਨੀ ਯਾਦ ਸਨ, ਅਤੇ ਮੈਨੂੰ ਬਹੁਤ ਹੰਕਾਰ ਸੀ ਆਪਣੇ ਇਸ ਇਲਮ ਦਾ, ਆਪਣੇ ਇਸ ਵੇਦਾਂ ਦੇ ਗਿਆਨ ਦਾ। ਅਤੇ ਜੋ ਮੇਰਾ ਮੁਰਸ਼ਿਦ ਸੀ, ਜਿਹੜਾ ਮੇਰਾ ਗੁਰੂ ਸੀ, ਉਹ ਤੱਤ ਬੇਤਾ ਸੀ, ਤੱਤ ਨੂੰ ਜਾਣਦਾ ਸੀ, ਭਾਵ ਪਰਮੇਸ਼ੁਰ ਜੀ ਨੂੰ ਜਾਣਦਾ ਸੀ। ਅਤੇ ਇੱਕ ਦਿਨ ਉਹ ਅਚਨਚੇਤ ਹੀ ਮੇਰੇ ਘਰ ਆਇਆ ਅਤੇ ਮੈਨੂੰ ਆਪਣੇ ਵੇਦਾਂ ਦੇ ਗਿਆਨ ਦਾ ਬਹੁਤ ਹੰਕਾਰ ਸੀ, ਮੈਂ ਉਹਨਾਂ ਦੀ ਕੋਈ ਆਦਰ ਨਾ ਕੀਤਾ, ਕੋਈ ਸਤਿਕਾਰ ਨਾ ਕੀਤਾ, ਉੱਠਿਆ ਵੀ ਨਾ ਉਹਨਾਂ ਦੇ ਸਤਿਕਾਰ ਵਿੱਚ, ਕੋਈ ਨਿਮਰਤਾ ਵਾਲਾ ਲਫ਼ਜ਼ ਵੀ ਨਾ ਬੋਲਿਆ, ਨਿਰਾਦਰੀ ਉਹਨਾਂ ਦੀ ਇੱਕ ਤਰ੍ਹਾਂ ਦੀ ਕੀਤੀ। ਅਤੇ ਉਹਨਾਂ ਨੇ ਮਨ ਵਿੱਚ ਰੋਸ ਕੀਤਾ ਅਤੇ ਕਹਿਣ ਲੱਗੇ ਕਿ ਜੋ ਤੂੰ ਮੇਰੀ ਨਿਰਾਦਰੀ ਕੀਤੀ ਹੈ, ਜੋ ਇਹ ਚੇਲੇ ਔਰ ਮੁਰਸ਼ਿਦ ਵਿੱਚ ਜੋ ਰੀਤ ਹੁੰਦੀ ਹੈ ਤੂੰ ਵਿਪਰੀਤ ਚਲਾਈ ਹੈ, ਇਸ ਨਾਲ ਮੇਰਾ ਤਾਂ ਕੁਛ ਨਹੀਂ ਵਿਗੜਦਾ, ਪਰ ਜੇ ਤੈਨੂੰ ਇਸ ਦਾ ਫਲ ਨਾ ਮਿਲਿਆ ਤਾਂ ਅੱਗੇ ਤੋਂ ਮੁਰਸ਼ਿਦ ਔਰ ਚੇਲੇ ਦੇ ਵਿੱਚ ਜੋ ਰਿਸ਼ਤਾ ਹੈ ਇਹ ਰਿਸ਼ਤਾ ਨਹੀਂ ਰਹਿ ਸਕੇਗਾ, ਇਹ ਸ਼ੁਭ ਰੀਤ ਨਹੀਂ ਰਹਿ ਸਕੇਗੀ, ਅਤੇ ਮੁਰਸ਼ਿਦ ਕੋਲੋਂ ਕੋਈ ਚੇਲਾ ਵੀ ਕੁਛ ਵੀ ਨਹੀਂ ਪ੍ਰਾਪਤ ਕਰ ਸਕਿਆ ਕਰੇਗਾ। ਕਿਉਂਕਿ ਜੇ ਉਹਦੇ ਪ੍ਰਤੀ ਉਹਦੇ ਅੰਦਰ ਕੋਈ ਸਤਿਕਾਰ ਹੀ ਨਹੀਂ ਤਾਂ ਉਹ ਮੰਗ ਹੀ ਨਹੀਂ ਸਕਦਾ, ਅਤੇ ਨਾ ਅੱਗੋਂ ਕੁਛ ਉਹ ਦੇ ਹੀ ਸਕਦਾ ਹੈ। ਅਤੇ ਸਾਰੇ ਸੰਸਾਰ ਵਿੱਚ ਬਹੁਤ ਭਗਤੀ ਕਰਨ ਵਾਲਿਆਂ ਦਾ ਬਹੁਤ ਨੁਕਸਾਨ ਹੋਵੋ, ਤੈਨੂੰ ਇਸ ਦਾ ਫਲ ਜ਼ਰੂਰ ਮਿਲੇਗਾ। ਅਤੇ ਉਹ ਫਲ ਇਸ ਦਾ ਇਹ ਹੈ ਕਿ ਤੂੰ ਅਗਲੇ ਜਨਮ ਵਿੱਚ ਰਾਕਸ਼ ਬਣੇਗਾ। ਤੂੰ ਧਰਮ ਵਿਸਾਰ ਦੇਂਗਾ, ਬਹੁਤ ਕੁਕਰਮ ਕਰੇਗਾ, ਬਹੁਤ ਕਠੋਰ ਤੇਰਾ ਤਨ ਮਨ ਹੋ ਜਾਏਗਾ। ਇਹ ਤੈਨੂੰ ਇਸ ਦਾ ਫਲ ਮਿਲਿਆ। ਅਤੇ ਕੌਡਾ ਦੱਸਦਾ, ਕਹਿੰਦਾ ਜੀ ਮੈਂ ਇਹ ਆਪਣੇ ਗੁਰੂ ਦੇ ਬਚਨ ਸੁਣ ਕੇ ਬਹੁਤ ਕੰਬਿਆ, ਅਤੇ ਕਿਹਾ ਜੀ ਕਿ ਮੇਰੇ ਕੋਲੋਂ ਬਹੁਤ ਅਪਰਾਧ ਹੋ ਗਿਆ ਹੈ, ਅਤੇ ਹੁਣ ਇਹ ਕਿੰਨਾ ਚਿਰ ਮੈਨੂੰ ਇਸ ਰਾਕਸ਼ ਦੇ ਤਨ ਵਿੱਚ ਰਹਿਣਾ ਪਊ। ਅਤੇ ਉਸ ਦੇ ਗੁਰੂ ਕਹਿਣ ਲੱਗੇ ਕਿ ਜਿੰਨਾ ਚਿਰ ਨਿਰੰਕਾਰ ਆਪ ਮਾਨਸ ਚੋਲਾ ਤਾਰ ਕੇ ਨਹੀਂ ਆਉਂਦੇ, ਉਨਾ ਚਿਰ ਤੂੰ ਰਾਕਸ਼ ਦੇ ਹੀ ਵਿੱਚ ਹੀ ਰਹੇਗਾ ਔਰ ਰਾਕਸ਼ਾਂ ਵਾਲੇ ਕੰਮ ਕਰੇਗਾ, ਅਤੇ ਨਿਰੰਕਾਰ ਆਪ ਤੇਰੇ ਕੋਲ ਆਉਣਗੇ ਅਤੇ ਤੇਰਾ ਉਧਾਰ ਕਰਨਗੇ। ਅਤੇ ਫਿਰ ਮੈਂ ਪੁੱਛਿਆ ਕਿ ਮੈਂ ਕਿਸ ਤਰ੍ਹਾਂ ਪਛਾਣਾਂਗਾ ਕਿ ਨਿਰੰਕਾਰ ਹਨ? ਅਤੇ ਫਿਰ ਮੇਰੇ ਗੁਰੂ ਨੇ ਮੈਨੂੰ ਵਰ ਦਿੱਤਾ ਕਿ ਤੂੰ ਜਿਸ ਪ੍ਰਾਣੀ ਦੇ ਵੀ ਚਿਹਰੇ ਵੱਲ ਦੇਖਿਆ ਕਰੇਗਾ, ਤੈਨੂੰ ਉਸਦੇ ਅੰਦਰ ਦੇ ਮਨ ਦੀ ਬਿਰਤੀ ਨਜ਼ਰ ਆ ਜਾਇਆ ਕਰੇਗੀ। ਹਰ ਇੱਕ ਪ੍ਰਾਣੀ ਦਾ ਮਨ ਕੀ ਕਰ ਰਿਹਾ ਹੈ ਉਹ ਆਪਾਂ ਨੂੰ ਨਹੀਂ ਦਿਸਦਾ, ਆਪਾਂ ਨੂੰ ਤਾਂ ਸਿਰਫ ਤਨ ਹੀ ਦਿਸਦਾ ਹੈ, ਪਰ ਇਸ ਦੇ ਗੁਰੂ ਨੇ ਇਸ ਨੂੰ ਇਹ ਵਰ ਦਿੱਤਾ ਸੀ। ਅਤੇ ਉਸਨੇ ਦੱਸਿਆ ਕਿ ਮੈਂ ਬਹੁਤ ਪ੍ਰਾਣੀ ਫੜੇ ਅਤੇ ਉਹਨਾਂ ਨੂੰ ਖਾਧਾ ਤਲ ਕੇ, ਅਤੇ ਹਰ ਇੱਕ ਵਿੱਚੋਂ ਮੈਨੂੰ ਪਸ਼ੂ ਪੰਛੀਆਂ ਦੀਆਂ ਸ਼ਕਲਾਂ ਦਿਸਿਆ ਕਰਦੀਆਂ ਸਨ। ਕਿਉਂਕਿ ਗੁਰਬਾਣੀ ਵਿੱਚ ਵੀ ਬਹੁਤ ਸ਼ਬਦਾਂ ਵਿੱਚ ਮਹਾਰਾਜ ਜੀ ਦੱਸਦੇ, ਜਿਸ ਤਰ੍ਹਾਂ ਬਚਨ ਕਰਦੇ, ਬਿਨ ਸਿਮਰਨ ਕੂਕਰ ਹਲਕਾਇਆ, ਕਿ ਜਿਹੜਾ ਸਿਮਰਨ ਨਾ ਕਰੇ ਉਹ ਹਲਕਾਇਆ ਕੁੱਤਾ। ਉਹ ਬਾਹਰੋਂ ਭਾਵੇਂ ਮਾਨਸ ਉਸਦੀ ਸਰੀਰ ਹੈ, ਪਰ ਅੰਦਰੋਂ ਜੋ ਬਿਰਤੀ ਹੈ ਉਹ ਜਿਸ ਤਰ੍ਹਾਂ ਕੁੱਤੇ ਖੋਆ ਖਾਹੀ ਕਰਦੇ ਅਤੇ ਦੌੜੇ ਤੁਰੇ ਵੀ ਫਿਰਦੇ ਰਹਿੰਦੇ, ਕਿਤੇ ਬੈਠਦੇ ਨਹੀਂ, ਇਸੇ ਤਰ੍ਹਾਂ ਉਹਨਾਂ ਦਾ ਮਨ ਹੁੰਦਾ ਹੈ। ਬੇਸ਼ੱਕ ਸਰੀਰ ਮਾਨਸ ਦੇ ਹੀ ਹੁੰਦੀ, ਪਰ ਅੰਦਰੋਂ ਬਿਰਤੀ ਜਿਹੜੀ ਹੁੰਦੀ ਉਹ ਪਸ਼ੂਆਂ ਵਾਲੀ ਹੁੰਦੀ। ਅਤੇ ਉਸਨੂੰ ਵਰ ਦਿੱਤਾ ਉਸਦੇ ਗੁਰੂ ਨੇ ਕਿ ਤੂੰ ਜਿਸ ਨੂੰ ਵੀ ਦੇਖਿਆ ਕਰੇਗਾ ਉਸਦੇ ਮਨ ਦੀ ਬਿਰਤੀ ਦੇ ਤੈਨੂੰ ਦਰਸ਼ਨ ਹੋਇਆ ਕਰਨਗੇ। ਅਤੇ ਕਹਿੰਦਾ ਜੀ ਕਿ ਮੈਂ ਅਨੇਕ ਪੁਰਾਣੀ ਫੜੇ, ਸਾਰਿਆਂ ਵਿੱਚੋਂ ਮੈਨੂੰ ਪਸ਼ੂਆਂ ਅਤੇ ਪੰਛੀਆਂ ਦੀਆਂ ਬਿਰਤੀਆਂ ਦਿਸਦੀਆਂ ਸੀ, ਪਰ ਸਿਰਫ ਤੁਹਾਡੇ ਵਿੱਚੋਂ ਮੈਨੂੰ ਉਹ ਬਿਰਤੀ ਨਹੀਂ ਦਿਸੀ, ਸਿਰਫ ਤੁਹਾਡੇ ਵਿੱਚੋਂ ਮੈਨੂੰ ਉਹ ਬਿਰਤੀ ਨਹੀਂ ਦਿਸੀ, ਅਤੇ ਹੁਣ ਮੇਰੇ 'ਤੇ ਰਹਿਮ ਕਰੋ, ਮੈਨੂੰ ਮੇਰੇ ਕੋਲੋਂ ਇਹ ਰਾਕਸ਼ ਦਾ ਤਨ ਛਡਾਓ ਅਤੇ ਤਰਸ ਕਰਕੇ ਮੈਨੂੰ ਬੈਕੁੰਠ ਵਿੱਚ ਭੇਜ ਦਿਓ। ਮਹਾਰਾਜ ਜੀ ਇੰਨੇ ਰਹਿਮਤਾਂ ਦੇ ਮਾਲਕ ਹਨ, ਕਹਿਣ ਲੱਗੇ ਸਤਿ ਕੌਡਿਆ ਜਾ ਫਿਰ ਬੈਕੁੰਠਾਂ ਨੂੰ ਜਾ। ਕੌਡੇ ਨੇ ਉਸੇ ਵੇਲੇ ਸਰੀਰ ਤਿਆਗ ਦਿੱਤਾ ਅਤੇ ਬੈਕੁੰਠਾਂ ਨੂੰ ਚਲੇ ਗਿਆ। ਇਹ ਦੇਖ ਕੇ ਬਾਲਾ ਅਤੇ ਮਰਦਾਨਾ ਮਹਾਰਾਜ ਜੀ ਹੋਰਾਂ ਨੂੰ ਬਹੁਤ ਸਤਿਕਾਰ ਨਾਲ ਚੁੱਕੇ कि किस तरह आप निरंकार राक्षस उतारन असल विच देखिया जाए राक्षस उतारन नहीं गया, अपना भगत सी वो ब्राह्मण सी वो परमात्मा दा उन्नू भावे किताबी ज्ञान ही सी फिर भी उसकी लाज रखी, किताबी ज्ञान ही सी अजे उसनू वेदां दा ज्ञान सी ते फिर भी उसकी लाज रखी। अपन देखांगे अनेक कौतकां विच कि जिथे किते भी किसी भगत कोलों कोई भुल चुक हुई है उन्होंने आप जाके तारदे, आप जाके किथे किथे ये टापू हैं लंका और बंगलादेश दे विचकार जो समुंदर है उस एरिए विच ये टापू हैं जिथे कोडा राक्षसी, ते आप जाके किथे किथे जाके आप निरंकार उन्हां नूं तारदा है जिन्हां ने कदी निरंकार दा लड़ फड़िया सी पर भुल गए सी। ते अपने अंदर पिछले साल भी असी कहा सी कि अपने अंदर जो इस शंका है कि जे असी इस राह ते चल पै ते डिग पै ते बहुत माड़ा कम है इहदे नालों चंगा है कि चलीए ही ना, अमृत छक के जे अमृत भंग हो गया ते पाप है, सो असी सोचते हाँ कि अमृत छकीए ही उदों जदों निभा सकीए। पर देखो गुरु नानक साहब निरंकार दा सुभा, जे आपां उहदा लड़ फड़ लवांगे ते जे किधरे कदी अपने को भुल चुक भी हो गई तो वह आप लाज रखद। सारा जहान जन्म मरण दे चक्कर विच पिया होया है, जमदे हन मरदे हन। ते जेड़ा कोई परमात्मा दा लड़ फड़ लें, अमृत जदों आपां छक लैंदे हाँ वो बीज अपने अंदर अमृत दा एक दफा चले गया वो जरूर एक दिन रंग लिया, वो रह नहीं सकता रंग लियाउण तो बिना। ते महाराज जी इन्ने देखो मेहरबान हन कि कौडे नूं आप जाके तारिया, इन्ने उसने कुकर्म कीते हन, इन्ने पाप कीते हन, उहदी सजा नहीं दित्ती कोई, सगों उसनूं बैकुंठा नूं भेजिया। उन्ने इन्ना ही कीता सी कौडे ने कि वह चरण फड़ लिया सी कि मैनूं बख्श दिओ ते मैनूं बैकुंठा नूं भेज दिओ, बस इन्ना ही कीता। ते जन्म मरण दे विच्चों महाराज जी ही कढ सकदे हन, होर कोई नहीं कढ सकदा। एक कैद है, कैद प्राणी जन्म मरण दी कैद विच है, ते एक कैद जुगां जुगां दी कैद है, कोई छोटी जिही कैद नहीं है जी। ते जुगां जुगां दी कैद विच महाराज जी ते सिर्फ वो आप ही कढ सकदे हन। ते जे जिन्ना को इन्नी पावर है कि एड्डी वड्डी कैद विच्चों आपां नूं बाहर कढ लैण, वो हन अपने सके बाबल। आपां किन्ने भागां वाले हैं। मान कल सिखिया सी मान करूं तो दे उपरे है, मान करना है उहदे ते, मान करना है। मेरा बाबल जगत दा साईं सखियो, मेरा बाबल जगत दा साईं सखियो, कैदों मुक्त कराए मेरा साईं सखियो, कैदों मुक्त
ਕਦੋਂ ਮੁਕਤ ਕਰਾਏ ਮੇਰਾ ਸਾਈਂ ਸਖੀਓ ਕਦੋਂ ਮੁਕਤ ਕਦੋਂ ਮੁਕਤ ਕਰਾਏ ਮੇਰਾ ਸਾਈਂ ਸਖੀਓ ਕਦੋਂ ਮੁਕਤ ਕਦੋਂ ਮੁਕਤ ਕਰਾਏ ਮੇਰਾ ਸਾਈਂ ਸਖੀਓ ਕਦੋਂ ਮੁਕਤ
Boom.